बाबा बोलना क्या
साहब जी का उच्चारण किया शब्द बाबा बोलना क्या कही की बोलना है? ऐसा बोलना जेड़ी बोली उस परमात्मा दे नाल जोड़े। कला इंसान नहीं बोलता, ए वगदी हुई हवा भी बोलती है, डिगदे हुए पानी दे चरने भी बोलते हैं, पशु पंछी भी बोलते हैं, पानी विच रहने वाले जीव जंतु भी बोलते हैं, हवा चलती है वो भी बोलती है, दरख्तों के पत्ते भी बोलते हैं, हर चीज बोलती है, इंसान भी बोलता है, वगदे हुए खूह भी बोलते हैं, हर हट पी तू तू करे बोले पली बाण। गुरु ग्रंथ साहिब जी महाराज का पावन उपदेश, बोलो जरूर पर ऐसा बोल कि जेड़ा बोल उस परमात्मा दे नाल जोड़े। एक बोली है जिस बोली नु सुन के कवरी इंसान दा मन सुखी होंदा है, ते कईयां दा बोल एडा भैड़ा हुंदा है कि सुन के बंदे दा तन मन सड़ जांदा। इस वास्ते सियाणे कहिंदे ने कि इंसान दा बोल तख्त भी दवांदा है, ते इंसान दा बोल तख्ता भी पाव, इंसान दा बोल इंसान नू राजा भी बना सकदा है और इंसान दा बोल ही इंसान नू फांसी ते भी चढ़ा सकदा है। तुलसीदास ने भी कहा, ऐसी बोली बोलिए मन का आपा खोए, ऐसा बोल बोलो कि तुहाडा मन भी शीतल होवे ते सुनन वाले दा मन भी खुश होवे। पर बोलना भी कई तरह दा है। गुरु ग्रंथ साहिब जी महाराज दा उपदेश है, कबीर साहिब दा शब्द, हर जस सुने ना हर गुण गावे बातन ही असमान गिरावे। एहो जे लोकी भी है, करना कुछ नहीं, किस दा सवारना भी कुछ नहीं, पर गल्लां दे नाल ही आकाश नू धरती ते ले आना, भाव गल्लां दे नाल ही घर पूरा कर देना, पर सवारना किस दा कुछ भी नहीं। हर जस सुने ना हर गुण गावे पातन ही असमान गिरावे। ऐसे लोगन स्यू क्या कहिए, जो प्रभ किए भगत ते बाज, तिन ते सदा डराने रहिए। कबीर साहब कहते ने जेड़े लोग गल्लां नाल ही घर पूरा करते ने, ना हरी दा जस करते ने, ना सुनते ने, एहो जे लोगों तो दूर ही रहना चाहिए। ते बोलना की है, तन गुरु नानक साहब उपदेश करते हैं, बाबा बोलिए पत होए। पत कहते ने इज्जत, एहो जी बोली बोलो कि तुहाडी बोली तुहानू इज्जत दवावे, तुहानू मान दवावे। बाबा बोलिए पत होए, उत्तम से दर उत्तम कहिए, नीच कर्म बैरो। जित बोलिए पत पाइए, सो बोले आ परवान। जित बोलिए पत पाइए, जड़ी बोली बोलन दे नाल तुहानू इज्जत मिले, ऐसी बोली बोलो। चंगा बोल आम इंसान नू चंगा लगता है, उथे चंगा बोल परमात्मा नू भी चंगा लगता है। जित बोलिए पत पाइए, सो बोले आ परवान। फिक्का बोल वे गुचना, सुन मूर्ख मन आ जान। फिक्का बोल वे गुचना, फिक्की बोली खरवी बोली इंसान नू मूर्ख बना दी है, और इंसान दी इज्जत नहीं होती उस इंसान दी जिड़ा फिक्का बोलता है, खरवा बोलता है। फिक्का बोल भी गुचना, सुन मूर्ख मन आ जान। बाबा फरीद जी का शब्द गुरु ग्रंथ साहिब जी महाराज उपदेश करते हैं। बाबा फरीद की कहते हैं, बोलिए सच धर्म झूठ ना बोलिए। बाबा फरीद कहते हैं, बोलना है सच बोलो, सच बोलना ही धर्म है। जेड़ा बंदा सच नहीं बोलता वो बंदा सुचा और सच्चा कदी हो ही नहीं सकता। कई बार देखते हैं और कह भी देने ऐसे बंदिया नू, तू दिखदा ते चंगा है पर तेरे वर्गा झूठा भी कोई नहीं। बोलिए सच धर्म झूठ ना बोलिए, जो गुर दसे वाट मूरी ता जोलिए। जो गुरु रस्ता दसदा है उस रस्ते ते चलिए, ते गुरु ते हुई कहंदा है सच बोलो सचे दे नाल जुड़ो। पर कई बार देखते हैं कई बंदे बोलते बहुत हैं, मतलब होवे भावे ना बोलना जरूर है। इसे तरह एक बंदा अपने घर तू चलिया, किधरे दूर जाना सी, रात पई एक पिंड आया, एक घर का बूआ खड़काया। उस घर के अंदर एक बुजुर्ग माता रहिंदी सी। इसने कहा, माता परदेसी हां, रात कटनी। उस माई ने कहा, कोई गल नहीं, आ काका तेरा घर है, आ कर आराम कर। पहला हुंदा सी लोग आए गए मुसाफरां नू अपने घर विच आसरा देंदे सन, अजकल ते हुण माहौल वखरा है। अजकल ते लोकी सकियां नू घरों बाहर कढ देंदे ने, ते बगानियां नू रात घर कौण रखे। माई ने कहा, आ काका तेरा घर है, रात रह। माई ने कहा, काका तेनू भुख लगी होवेगी, ਕੁਝ ਬਣਾ ਦੇ। ਇਸ ਬੰਦੇ ਨੇ ਕਿਹਾ, ਮਾਤਾ ਮੇਰੇ ਕੋਲ ਚੌਲ ਹੈ ਨੇ, ਚੌਲ ਮੈਂ ਦੇ ਦੇਣਾ, ਬਣਾ ਤੂੰ ਦੇ। ਮਾਈ ਨੇ ਪਤੀਲੇ ਵਿੱਚ ਪਾਣੀ ਪਾਇਆ, ਚੌਲ ਪਾ ਕੇ ਚੁੱਲ੍ਹੇ ਉੱਤੇ ਰੱਖੇ। ਪਾਣੀ ਉਬਲਣ ਲੱਗ ਪਿਆ। ਇਹ ਹੁਣ ਮਾਤਾ ਦੇ ਕੋਲ ਬਹਿ ਗਿਆ ਤੇ ਬੋਲਣ ਦੀ ਆਦਤ ਬੜੀ ਸੀ, ਐਵੇਂ ਕੋਈ ਨਾ ਕੋਈ ਗੱਲ ਕਰੀ ਜਾਵੇ। ਜਦ ਕੋਈ ਗੱਲ ਨਾ ਸੁੱਝੀ, ਮਾਈ ਦੇ ਘਰ ਦੇ ਦਰਵਾਜ਼ੇ ਵੱਲ ਦੇਖਿਆ, ਘਰ ਦੇ ਅੰਦਰ ਮੱਝ ਬੱਝੀ ਹੋਈ ਸੀ। ਹੋਰ ਕੁਝ ਨਾ ਸੁੱਝਿਆ ਤੇ ਕਹਿਣ ਲੱਗਾ, ਮਾਤਾ ਤੇਰੇ ਘਰ ਦਾ ਦਰਵਾਜ਼ਾ ਬੜਾ ਛੋਟਾ, ਜੇ ਤੇਰੀ ਮੱਝ ਮਰ ਗਈ ਤੇ ਬਾਹਰ ਕਿਵੇਂ ਕੱਢੇਗੀ। ਕਹਿੰਦਾ, ਮਾਈ ਤੇਰੇ ਘਰ ਦਾ ਦਰਵਾਜ਼ਾ ਛੋਟਾ, ਜੇ ਤੇਰੀ ਮੱਝ ਮਰ ਗਈ ਤੇ ਬਾਹਰ ਕਿਵੇਂ ਕੱਢੇਗੀ। ਮਾਈ ਨੂੰ ਬੜਾ ਗੁੱਸਾ ਆਇਆ, ਕਹਿਣ ਲੱਗੀ, ਚੰਗਾ ਤੈਨੂੰ ਘਰ ਰੱਖਿਆ, ਮੇਰੀ ਮੱਝ ਮਾਰਨ ਲੱਗਾ, ਝੋਲੀ ਕਰ। ਮਾਈ ਕਹਿਣ ਲੱਗੀ, ਝੋਲੀ ਅੱਗੇ ਕਰ, ਆਪਣੀ ਕਮੀਜ਼ ਅੱਗੇ ਕਰ। ਇਸਨੇ ਕਮੀਜ਼ ਅੱਗੇ ਕੀਤੀ। ਮਾਈ ਨੇ ਉਹ ਜਿਹੜਾ ਚੌਲਾਂ ਦਾ ਪਤੀਲਾ ਸੀ ਪਾਣੀ ਸਮੇਤ ਇਹਦੀ ਝੋਲੀ ਵਿੱਚ ਪਾ ਦਿੱਤਾ। ਕਹਿਣ ਲੱਗੀ, ਇਹ ਫੜ ਆਪਣੇ ਚੌਲ ਤੇ ਇਥੋਂ ਤੁਰਦਾ ਹੋ, ਚੰਗਾ ਤੈਨੂੰ ਘਰ ਰੱਖਿਆ, ਤੂੰ ਤੇ ਮੇਰੀ ਮੱਝ ਮਾਰਨ ਲੱਗਾ। ਉਬਲਦੇ ਹੋਏ ਚੌਲ ਪਾਣੀ ਸਮੇਤ ਝੋਲੀ ਵਿੱਚ ਨੇ ਮਾਈ ਦੇ ਘਰੋਂ ਤੁਰਿਆ ਤੇ ਰਸਤੇ ਵਿੱਚ ਕਿਸੇ ਨੇ ਪੁੱਛਿਆ, ਉਹ ਭਾਈ ਤੇਰੀ ਝੋਲੀ ਵਿੱਚ ਕੀ ਹੈ, ਤੇਰੀ ਝੋਲੀ ਵਿੱਚ ਕੀ ਹੈ, ਪਾਣੀ ਡਿੱਗਦਾ ਜਾਂਦਾ ਹੈ, ਕੀ ਚੋਰਿਆ ਤੇਰੀ ਝੋਲੀ ਵਿੱਚੋਂ। ਹੁਣ ਸਮਝ ਆ ਗਈ ਸੀ। ਕਹਿਣ ਲੱਗਾ, ਇਹ ਜ਼ੁਬਾਨ ਦਾ ਰਸ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗਾ, ਇਹ ਮੇਰੀ ਬੋਲੀ ਦਾ ਫਲ ਹੈ, ਮਾੜਾ ਬੋਲਿਆ ਤੇ ਮਾੜੀ ਬੋਲੀ ਦਾ ਇਹ ਮੈਨੂੰ ਫਲ ਮਿਲਿਆ। ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ, ਜੈਸੇ ਰਾਮ ਨਾਮ ਰਵ ਰਹੀਏ, ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ। ਬਹੁਤਾ ਬੋਲਣਾ ਵੀ ਮਾੜਾ ਤੇ ਕਈ ਵਾਰੀ ਬਹੁਤਾ ਚੁੱਪ ਰਹਿਣਾ ਵੀ। ਕਈ ਵਾਰੀ ਦੇਖਦੇ ਹਾਂ ਕਿ ਕੁਝ ਬੰਦੇ ਮੌਨ ਧਾਰਦੇ ਨੇ, ਮੌਨੀ ਅਖਵਾਉਂਦੇ ਨੇ, ਮੂੰਹ ਤੇ ਕੱਪੜਾ ਬੰਨ ਲੈਂਦੇ ਨੇ ਕਿ ਅਸੀਂ ਬੋਲਦੇ ਨਹੀਂ, ਮੌਨੀ ਰਹਿਣਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਪਰਮਾਤਮਾ ਨੇ ਜ਼ੁਬਾਨ ਦਿੱਤੀ ਹੈ ਬੋਲਣ ਵਾਸਤੇ, ਸਿਮਰਨ ਵਾਸਤੇ। ਬੋਲਣਾ ਮਾੜਾ ਨਹੀਂ, ਪਰ ਇਹ ਦੇਖੋ ਕਿ ਬੋਲਿਆ ਕੀ ਹੈ। ਤੇ ਸਾਹਿਬ ਜੀ ਕਹਿੰਦੇ ਹਨ, ਮੌਨੀ ਹੋ ਗਏ, ਮੂੰਹ ਤੂੰ ਕੁਝ ਨਹੀਂ ਬੋਲਣਾ, ਮੂੰਹ ਤੇ ਕੱਪੜਾ ਵੀ ਬੰਨ ਲਿਆ, ਪਰ ਮਨ ਦੇ ਅੰਦਰ ਜੇ ਭਾਂਬੜ ਬਲਦੇ ਹੋਣ ਤੇ ਐਸੇ ਮੌਨ ਦਾ ਕੀ ਫਾਇਦਾ। ਬੋਲੇ ਨਾਹੀਂ ਹੋਏ ਬੈਠਾ ਮੌਨੀ, ਅੰਤਰ ਕਲਪ ਪਵਾਈਏ ਜੋਨੀ। ਬਾਹਰੋਂ ਤੇ ਮੌਨ ਧਾਰ ਲਿਆ ਤੇ ਮਨ ਦੇ ਅੰਦਰ ਭਾਂਬੜ ਮਚਦੇ ਹੋ, ਐਸੇ ਮੌਨ ਦਾ ਕੀ ਫਾਇਦਾ। ਇੱਕ ਸੰਤ ਸੀਤਲ ਦਾਸ ਆਨੰਦਪੁਰ ਸਾਹਿਬ ਆਇਆ, ਨਾਮ ਸੀਤਲ ਜੀ। ਇਹ ਬੜੇ ਸ਼ਾਂਤ ਸੁਭਾਅ ਦੇ ਨੇ, ਬੋਲਦੇ ਨੇ, ਸੁਥਰਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ ਇਹ ਮਖੌਲੀਆ ਵੀ ਬੜਾ ਸੀ ਤੇ ਗੁਰਮੁਖ ਵੀ ਬੜਾ ਸੀ, ਪਰ ਮਖੌਲ ਮਖੌਲ ਵਿੱਚ ਹੀ ਸਿੱਖਿਆ ਦੇ ਜਾਂਦਾ ਸੀ। ਸੁਥਰੇ ਨੂੰ ਪਤਾ ਲੱਗਾ ਕਿ ਸੀਤਲ ਦਾਸ ਆਇਆ। ਕਹਿੰਦੇ ਨੇ, ਸਾਨੂੰ ਗੁੱਸਾ ਨਹੀਂ ਆਉਂਦਾ, ਮੌਨੀ ਹੈ। ਤੇ ਸੁਥਰਾ ਸੀਤਲ ਦਾਸ ਦੇ ਡੇਰੇ ਪਹੁੰਚਿਆ, ਕਾਫੀ ਲੋਕ ਬੈਠੇ ਸਨ ਤੇ ਸੁਥਰਾ ਜਾ ਕੇ ਸੀਤਲ ਦਾਸ ਦੇ ਸਾਹਮਣੇ ਬਹਿ ਗਿਆ ਤੇ ਸੀਤਲ ਦਾਸ ਨੇ ਕਿਹਾ ਕਿ ਪਾਸੇ ਹੋ ਜਾ। ਸੁਥਰਾ ਹੋਰ ਅੱਗੇ ਹੋ ਗਿਆ। ਉਸਨੇ ਫਿਰ ਕੋਸ਼ਿਸ਼ ਕੀਤੀ ਕਿ ਸੁਥਰਾ ਪਰ ਹਟ ਕੇ ਬੈਠੇ ਤੇ ਸੁਥਰਾ ਹੋਰ ਅੱਗੇ ਹੋ ਜਾਵੇ। ਦੋ ਤਿੰਨ ਵਾਰੀ ਇਸੇ ਤਰ੍ਹਾਂ ਹੋਇਆ, ਸੁਥਰਾ ਅੱਗੋਂ ਨਾ ਪਾਸੇ ਹਟਿਆ ਤੇ ਸੀਤਲ ਦਾਸ ਨੂੰ ਗੁੱਸਾ ਚੜਿਆ। ਆਮ ਸਾਧੂਆਂ ਕੋਲ, ਵੈਰਾਗੀਆਂ ਕੋਲ ਇੱਕ ਚਿਮਟਾ ਹੁੰਦਾ ਹੈ ਜਿਹੜਾ ਪੁੱਠਾ ਗੜ ਛੱਡਦੇ ਨੇ ਜ਼ਮੀਨ ਵਿੱਚ। ਸੀਤਲ ਦਾਸ ਕੋਲ ਵੀ ਇਹ ਚਿਮਟਾ ਸੀ। ਚਿਮਟਾ ਪਕੜਿਆ ਤੇ ਸੁਥਰੇ ਦੇ ਦੁਆਲੇ ਹੋ ਗਿਆ। ਹੁਣ ਸੁਥਰਾ ਅੱਗੇ ਅੱਗੇ ਤੇ ਚਿਮਟਾ ਪਕੜ ਕੇ ਸੀਤਲ ਦਾਸ ਪਿੱਛੇ ਪਿੱਛੇ। ਹੁਣ ਇਹ ਤੇ ਸੁਥਰੇ ਦਾ ਇੱਕ ਖੇਲ ਸੀ ਤੇ ਸੁਥਰੇ ਨੇ ਕਿਹਾ, ਸੀਤਲ ਦਾਸ ਤੇਰਾ ਨਾਮ ਹੀ ਸੀਤਲ ਦਾਸ ਹੈ, ਅਸਲ ਵਿੱਚ ਤੇਰਾ ਨਾਮ ਅਗਨੀ ਦਾਸ ਹੋਣਾ ਚਾਹੀਦਾ। ਨਾਮ ਸੀਤਲ ਦਾਸ ਰਖਵਾਏ ਹੈ। ਉਤੋਂ ਕਹਿਣਾ ਕਿ ਮੇਰੇ ਵਰਗਾ ਸੀਤਲ ਸ਼ਾਂਤ ਸੁਭਾਅ ਦਾ ਕੋਈ ਨਹੀਂ ਤੇ ਅੰਦਰ ਤੇਰੇ ਕ੍ਰੋਧ ਦੇ ਭਾਂਬੜ ਪੈ ਮੱਚਦੇ ਨੇ। ਐਸੇ ਮੋਹਨ ਔਰ ਐਸੇ ਸੀਤਲ ਨਾਮ ਦਾ ਕਿਆ ਫਾਇਦਾ ਜੇ ਤੇਰੇ ਮਨ ਵਿੱਚ ਸ਼ਾਂਤੀ ਨਹੀਂ, ਜੇ ਤੇਰੇ ਮਨ ਵਿੱਚ ਪ੍ਰਭੂ ਦਾ ਪਿਆਰ ਨਹੀਂ। ਬੋਲੇ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਪਵਾਈ ਹੈ ਜੋਨੀ। ਔਰ ਬੋਲ ਕੈਸਾ। ਧੰਨ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਹਨ, ਬੋਲੀ ਹੀ ਬੇਗਾਨੇ ਨੂੰ ਆਪਣਾ ਬਣਾਉਂਦੀ ਹੈ ਔਰ ਬੋਲੀ ਹੀ ਆਪਣੇ ਨੂੰ ਬੇਗਾਨਾ ਕਰ ਦਿੰਦੀ ਹੈ। ਗੰਢ ਪਰੀਤੀ ਮਿੱਠੇ ਬੋਲ, ਗੰਢ ਪਰੀਤੀ ਮਿੱਠੇ ਬੋਲ। ਗੰਢ ਕਹਿੰਦੇ ਨੇ ਰਿਸ਼ਤਾ, ਸੰਬੰਧ। ਕਿਸੇ ਬੇਗਾਨੇ ਨੂੰ ਜੇ ਆਪਣਾ ਬਣਾਉਣਾ ਹੈ, ਉਹਦੇ ਨਾਲ ਮਿੱਠਾ ਬੋਲ ਬੋਲੀਏ ਤੇ ਬੇਗਾਨਾ ਵੀ ਆਪਣਾ ਹੋ ਜਾਏਗਾ, ਤੇ ਜੇ ਮਾੜੀ ਬੋਲੀ ਬੋਲਾਂਗੇ ਤੇ ਆਪਣਾ ਵੀ ਬੇਗਾਨਾ ਹੋ ਜਾਏਗਾ। ਇਸੇ ਵਾਸਤੇ ਸਾਹਿਬ ਜੀ ਕਹਿੰਦੇ ਨੇ, ਕਿਸੇ ਨਾਲ ਵੀ ਪਿਆਰ ਦੀ ਸਾਂਝ ਪਾਣੀ ਹੈ ਤੇ ਮਿੱਠੇ ਬੋਲ ਬੋਲੋ। ਉਸ ਪ੍ਰਭੂ ਨਾਲ ਸਾਂਝ ਪਾਣੀ ਹੈ ਤਾਂ ਵੀ ਮਿੱਠਾ ਬੋਲੋ, ਉਹਦਾ ਨਾਮ ਬੋਲੋ। ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਮਿੱਠਾ ਬੋਲ, ਪਿਆਰਾ ਬੋਲ ਆਮ ਇਨਸਾਨ ਨੂੰ ਵੀ ਆਪਣਾ ਬਣਾਉਂਦਾ ਹੈ ਤੇ ਮਿੱਠਾ ਬੋਲ ਪ੍ਰਭੂ ਦਾ ਸਿਮਰਨ, ਪ੍ਰਭੂ ਦੇ ਨਾਲ ਸੰਬੰਧ ਬਣਾ ਦਿੰਦਾ ਹੈ। ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ, ਜੈਸੇ ਰਾਮ ਨਾਮ ਰਵ ਰਹੀਏ, ਜੈਸੇ ਰਾਮ ਨਾਮ ਰਵ ਰਹੀਏ। ਬਾਬਾ ਬੋਲਣਾ ਕਿਆ ਕਹੀਏ, ਬਾਬਾ ਬੋਲਣਾ ਕਿਆ ਕਹੀਏ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਇਹ ਪਾਵਨ ਸ਼ਬਦ, ਗੰਢ ਪ੍ਰੀਤੀ ਮਿੱਠੇ ਬੋਲ। ਮਿੱਠੀ ਬੋਲੀ ਬੇਗਾਨਿਆਂ ਨੂੰ ਆਪਣਾ ਬਣਾਉਂਦੀ ਹੈ ਤੇ ਖਰਵੀ ਬੋਲੀ, ਮਾੜੀ ਬੋਲੀ ਆਪਣਿਆਂ ਨੂੰ ਬੇਗਾਨਿਆਂ ਕਰਦੀ ਹੈ। ਜਿਸ ਤਰ੍ਹਾਂ ਪਾਂਡਵਾਂ ਨੇ ਇੰਦਰਪ੍ਰਸਥ ਸ਼ਹਿਰ ਵਸਾਇਆ ਔਰ ਆਪਣੇ ਮਹਿਲਾਂ ਵਿੱਚ ਦੋ ਮਹਿਲ ਐਸੇ ਵੀ ਬਣਾਏ, ਇੱਕ ਮਹਿਲ ਐਸਾ ਜਿਹਦੇ ਅੰਦਰ ਪਾਣੀ ਹੈ ਪਰ ਇੰਜ ਲੱਗਦਾ ਜਿਵੇਂ ਕਿ ਫਰਸ਼ ਹੈ, ਦੂਸਰਾ ਮਹਿਲ ਜਿੱਥੇ ਫਰਸ਼ ਹੈ ਪਰ ਇੰਜ ਲੱਗਦਾ ਜਿਵੇਂ ਪਾਣੀ ਹੈ। ਪਾਂਡਵਾਂ ਨੇ ਸ਼ਹਿਰ ਵਸਾਇਆ, ਕੈਰਵਾਂ ਨੂੰ ਸ਼ਹਿਰ ਔਰ ਮਹਿਲ ਦਿਖਾਉਣ ਵਾਸਤੇ ਇੰਦਰਪ੍ਰਸਥ ਬੁਲਾਇਆ। ਦੁਰਯੋਧਨ ਆਪਣੇ ਭਰਾਵਾਂ ਦੇ ਨਾਲ ਪਾਂਡਵਾਂ ਦੇ ਮਹਿਲ ਦੇਖਣ ਵਾਸਤੇ ਆਇਆ, ਜਿੱਥੇ ਪਾਣੀ ਸੀ, ਲੱਗਦਾ ਇਸ ਤਰ੍ਹਾਂ ਸੀ ਜਿਵੇਂ ਕਿ ਸੁੱਕੀ ਜਗ੍ਹਾ ਹੈ। ਦੁਰਯੋਧਨ ਨੇ ਸੁੱਕੀ ਜਗ੍ਹਾ ਸਮਝ ਕੇ ਪੈਰ ਰੱਖਿਆ ਪਰ ਹੈ ਸੀ ਪਾਣੀ। ਦੁਰਯੋਧਨ ਪਾਣੀ ਵਿੱਚ ਡਿੱਗ ਪਿਆ। ਦ੍ਰੋਪਦੀ ਜਿਹੜੀ ਪਾਂਡਵਾਂ ਦੀ ਪਤਨੀ ਸੀ, ਉਸਨੇ ਦੇਖਿਆ ਕਿ ਦੁਰਯੋਧਨ ਪਾਣੀ ਵਿੱਚ ਡਿੱਗ ਪਿਆ ਤਾਂ ਦ੍ਰੋਪਦੀ ਨੇ ਬੋਲੀ ਮਾਰੀ, ਬੋਲ ਬੋਲਿਆ, ਅੰਨੇ ਦੀ ਔਲਾਦ ਅੰਨੀ ਹੋਈ। ਦੁਰਯੋਧਨ ਨੂੰ ਬੜਾ ਗੁੱਸਾ ਲੱਗਾ। ਦੁਰਯੋਧਨ ਨੇ ਕਿਹਾ, ਦ੍ਰੋਪਦੀ ਤੂੰ ਲੱਗਦੀ ਸਾਡੀ ਭਾਬੀ ਹੈ, ਤੂੰ ਸਾਡੇ ਨਾਲ ਮਖੌਲ ਕਰਦੀ ਪਰ ਤੂੰ ਸਾਡੇ ਪਿਤਾ ਨੂੰ ਅੰਨਾ ਆਖਿਆ ਹੈ, ਪਿਤਾ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ। ਤੂੰ ਸਾਨੂੰ ਕਿਹਾ ਅੰਨੇ ਦੀ ਔਲਾਦ ਅੰਨੀ, ਕਦੀ ਸਮਾਂ ਆਇਆ ਤੇ ਫਿਰ ਤੈਨੂੰ ਦੱਸਾਂਗੇ ਕਿ ਇਸ ਮਾੜੇ ਬੋਲ ਦਾ ਨਤੀਜਾ ਕੀ ਨਿਕਲਦਾ। ਔਰ ਫਿਰ ਉਹ ਸਮਾਂ ਆਇਆ। ਕੈਰਵਾਂ ਪਾਂਡਵਾਂ ਨੇ ਜੂਆ ਖੇਡਿਆ, ਕੈਰਵਾਂ ਨੇ ਧੋਖੇ ਦੇ ਨਾਲ ਜੂਏ ਦੇ ਵਿੱਚ ਪਾਂਡਵਾਂ ਦਾ ਸਾਰਾ ਰਾਜ ਭਾਗ ਜਿੱਤ ਲਿਆ, ਦ੍ਰੋਪਦੀ ਨੂੰ ਵੀ ਜਿੱਤ ਲਿਆ। ਜਿਸ ਵੇਲੇ ਪਾਂਡਵ ਦ੍ਰੋਪਦੀ ਹਾਰ ਗਏ, ਉਸ ਵਕਤ ਦੁਰਯੋਧਨ ਨੇ ਆਪਣੇ ਭਰਾ ਦੁਸ਼ਾਸਨ ਨੂੰ ਆਖਿਆ, ਜਾ ਦ੍ਰੋਪਦੀ ਨੂੰ ਵਾਲਾਂ ਤੋਂ ਪਕੜ ਕੇ ਦਰਬਾਰ ਵਿੱਚ ਲੈ ਕੇ ਆ, ਅੱਜ ਮੈਂ ਉਹਨੂੰ ਦੱਸਾਂ ਕਿ ਕਿਸ ਤਰ੍ਹਾਂ ਮਾੜਾ ਬੋਲ ਬੋਲੀ ਦਾ ਹੈ, ਕਿਸ ਤਰ੍ਹਾਂ ਉਸਨੇ ਕਿਹਾ ਸੀ ਅੰਨੇ ਦੀ ਔਲਾਦ ਅੰਨੀ ਹੋਈ। ਦੁਸ਼ਾਸਨ ਦ੍ਰੋਪਦੀ ਨੂੰ ਵਾਲਾਂ ਤੋਂ ਪਕੜ ਕੇ ਭਰੇ ਦਰਬਾਰ ਵਿੱਚ ਲੈ ਕੇ ਆਇਆ। ਦ੍ਰੋਪਦੀ ਨੇ ਦੇਖਿਆ ਕਿ ਉਹਦੇ ਪੰਜ ਪਤੀ ਸਿਰ ਝੁਕਾ ਕੇ ਬੈਠੇ ਹਨ, ਵੱਡੇ ਵੱਡੇ ਯੋਧੇ ਦਰਬਾਰ ਵਿੱਚ ਬੈਠੇ ਹਨ, ਪਰ ਦੁਰਯੋਧਨ ਦੇ ਅੱਗੇ ਕਿਸੇ ਦੀ ਬੋਲਣ ਦੀ ਹਿੰਮਤ ਨਹੀਂ। ਦ੍ਰੋਪਦੀ ਨੇ ਉਸ ਵੇਲੇ ਕਿਹਾ ਦੁਰਯੋਧਨ ਨੂੰ, ਮੈਂ ਤੇਰੀ ਭਰਜਾਈ ਹਾਂ, ਤੇਰੀ ਭਾਬੀ ਹਾਂ, ਇਹ ਸਲੂਕ ਤੇਰੇ ਵਾਸਤੇ ਠੀਕ ਨਹੀਂ ਜੋ ਤੂੰ ਮੈਨੂੰ ਵਾਲਾਂ ਤੋਂ ਫੜ ਕੇ ਇਸ ਦਰਬਾਰ ਵਿੱਚ ਬੁਲਾਇਆ। ਤਾਂ ਦੁਰਯੋਧਨ ਨੇ ਉਸ ਵੇਲੇ ਗੁੱਸੇ ਨਾਲ ਆਖਿਆ, ਦ੍ਰੋਪਦੀ ਤੂੰ ਇੱਕ ਬੋਲ ਕਿਹਾ ਸੀ ਅੰਨੇ ਦੀ ਔਲਾਦ ਅੰਨੀ ਹੋਈ, ਤੇ ਅੱਜ ਮੈਂ ਤੈਨੂੰ ਦੱਸਦਾ ਕਿ ਅੰਨੇ ਦੀ ਔਲਾਦ ਅੰਨੀ ਕਿਸ ਤਰ੍ਹਾਂ ਹੁੰਦੀ ਹੈ। ਦੁਸ਼ਾਸਨ ਨੂੰ ਦੁਰਯੋਧਨ ਨੇ ਆਖਿਆ, ਦ੍ਰੋਪਦੀ ਦੀ ਸਾੜੀ ਉਤਾਰ ਕੇ ਪਰੇ ਦਰਬਾਰ ਦੇ ਵਿੱਚ ਇਸ ਦੀ ਬੇਇੱਜ਼ਤੀ ਕਰ ਦਿਓ। ਭਾਈ ਗੁਰਦਾਸ ਜੀ ਵੀ ਬਿਆਨ ਕਰਦੇ ਹਨ, ਅੰਦਰ ਸਭਾ ਦੁਸ਼ਾਸਨੇ ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫੁਰਮਾਇਆ ਨੰਗੀ ਕਰੋ ਪੰਚਾਲੀ ਬਾਂਧੀ। ਜਿਹੜੇ ਸਿਪਾਹੀ ਹਨ ਉਹ ਦ੍ਰੋਪਦੀ ਦੀ ਸਾੜੀ ਖਿੱਚਦੇ ਹਨ, ਪਰ ਉਹ ਜਿਹੜੀ ਦ੍ਰੋਪਦੀ ਹੈ, ਅੱਖੀ ਮੀਟ ਧਿਆਨ ਤਰ ਆਹਾਂ ਹਾਂ ਹਾਂ ਕ੍ਰਿਸ਼ਨ ਕਰੇ ਬਿਲ ਲਾਂਦੀ, ਉਹ ਦ੍ਰੋਪਦੀ ਕ੍ਰਿਸ਼ਨ ਜੀ ਮਹਾਰਾਜ ਨੂੰ ਯਾਦ ਕਰਦੀ ਹੈ। ਇਹ ਠੀਕ ਹੈ ਕਿ ਕ੍ਰਿਸ਼ਨ ਜੀ ਮਹਾਰਾਜ ਨੇ ਉਸਦੀ ਰੱਖਿਆ ਕੀਤੀ, ਪਰ ਦ੍ਰੋਪਦੀ ਨੂੰ ਜੋ ਸਜ਼ਾ ਮਿਲੀ ਇਸੇ ਕਰਕੇ ਮਿਲੀ ਕਿਉਂਕਿ ਉਸਨੇ ਮਾੜਾ ਬੋਲ ਬੋਲਿਆ ਸੀ, ਅੰਨੇ ਦੀ ਔਲਾਦ ਅੰਨੀ ਹੋਈ, ਔਰ ਕੈਰਵਾਂ ਨੇ ਰਾਜ ਭਾਗ ਜਿੱਤਿਆ, ਦ੍ਰੋਪਦੀ ਦੀ ਬੇਇੱਜ਼ਤੀ ਕੀਤੀ, ਔਰ ਅਖੀਰ ਨਤੀਜਾ ਕੀ ਨਿਕਲਿਆ, ਮਹਾਭਾਰਤ ਦਾ ਯੁੱਧ ਹੋਇਆ, ਲੱਖਾਂ ਲੋਕ ਇਸ ਲੜਾਈ ਵਿੱਚ ਮਾਰੇ ਗਏ, ਪਰ ਕਿਸ ਪਿੱਛੇ ਇੱਕੋ ਹੀ ਬੋਲੀ ਅੰਨੇ ਦੀ ਔਲਾਦ ਅੰਨੀ ਹੋਈ, ਇਸ ਮਾੜੀ ਬੋਲੀ ਨੇ ਲੱਖਾਂ ਲੋਕਾਂ ਦੀ ਜਾਨ ਗਵਾਈ, ਕਿੱਡਾ ਨੁਕਸਾਨ ਹੋਇਆ, ਇਤਨੇ ਲੋਕ ਮਰ ਗਏ ਕਿ ਇਸ ਲੜਾਈ ਨੂੰ ਹੀ ਲੋਕ ਮਹਾਭਾਰਤ ਕਹਿ ਕੇ ਯਾਦ ਕਰਨ ਲੱਗ ਪਏ। ਤੋ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਭਾਈ ਐਸੀ ਬੋਲੀ ਬੋਲੋ ਕਿ ਤੁਹਾਡਾ ਆਪਣਾ ਮਨ ਵੀ ਸੁਖੀ ਹੋਵੇ, ਸੁਣਨ ਵਾਲੇ ਦਾ ਮਨ ਵੀ ਸੁਖੀ ਹੋਵੇ। ਅਸੀਂ ਘਰ ਵਿੱਚ ਇੱਕ ਦੂਸਰੇ ਨਾਲ ਜੇ ਚੰਗਾ ਨਹੀਂ ਬੋਲਦੇ ਸਾਡੇ ਘਰ ਵਿੱਚ ਵੀ ਕਲੇਸ਼ ਰਹੇਗਾ। ਇੱਕ ਕਹੇ ਦੂਸਰਾ ਮਨ ਰਵੇ, ਇੱਕ ਗੁੱਸੇ ਵਿੱਚ ਬੋਲਦਾ ਦੂਸਰਾ ਅੱਗੋਂ ਪਿਆਰ ਨਾਲ ਬੋਲੇ, ਘਰ ਦਾ ਕਲੇਸ਼ ਵੀ ਦੂਰ ਹੋ ਜਾਏਗਾ। ਪਰ ਜੇ ਬੰਦਾ ਇੱਕ ਗੁੱਸੇ ਵਿੱਚ ਬੋਲ ਰਿਹਾ ਤੇ ਦੂਸਰਾ ਵੀ ਅੱਗੋਂ ਗੁੱਸੇ ਨਾਲ ਬੋਲੇ, फिर घर विच कलेश होवेगा ते जे बंदा ए सोचे ए माड़ा बोलदा है बेशक बोली जावे पर मैं माड़ा नहीं बोलना ते ओदे नाल की होवेगा जेड़ा माड़ा बोलदा है खुद ही सोचेगा ए ते माड़ा बोलदा नहीं फिर मैं माड़ा क्यों बोला। आओ भाई सारी बाणी कथा दा एहो ही निचोड़ है कि भाई चंगा बोलो मिठा बोलो क्योंकि जिस बंदे दी बोली चंगी नहीं समझो एदे जीवन विच कुछ भी चंगा नहीं। बाबा बोलना क्या कहिए बाबा बोलना क्या कहिए जैसे राम नाम रव रही जैसे राम नाम रव रही बाबा बोलना क्या कहिए बाबा बोलना क्या कहिए। कई कौड़ा बोलते हैं बुरे बनते हैं कई मिठा बोलते हैं चंगे लगते हैं पर कई मिठा बोल के ठग भी लेंदे हैं। ऐसे ठगा तो भी बचना चाहिए। मिठी बोली का मतलब ये नहीं कि मिठा बोल के दूसरा नु ठगी जाओ नहीं मनो मिठा बोलना भला करना भला मंगना। गुरु ग्रंथ साहिब जी महाराज का उपदेश है भगत नामदेव जी का शब्द है भाई बोलदे असी भी हाँ बोलदा परमेश्वर भी है पर किस तरह। खूब तेरी पगड़ी मीठे तेरे बोल द्वारका नगरी काहे के मंगोल। कहंदे हां ऐ परमात्मा तू भी बोलदा है तेरी बोली बड़ी मिठी कपड़े चंगे पाए होन बंदा दिसे भी चंगा पर बोले कौड़ा ते किड्डा भैड़ा लगदा है। जे चंगे वस्त्र पाए ने सोहना लगदा है भाई ते बोली भी मिठी रख ते बोलो पर कैसा जिस बोलत मुख पवित्र होए ऐसा बोलो कि तुहाडा मुंह पवित्र होवे। ते गुरु साहिब जी कहंदे हन बोलदा बबिया भी है ऐ बंदिया जे तू चंगा नहीं बोलदा तेरे नालों ते बबिया ही चंगा है। बबीहा अमृत वेले बोलिया तांदर सुनी पुकार मेघे नु फुरमान होआ बरसो कृपा तार। गुरु साहिब जी कहंदे ने ऐ इंसान बबीए कोल सिखिया लै अमृत वेले उठ बबीए दी तरह बोल गुरमुख बन उस परमात्मा नु याद कर। जद परमात्मा नु याद करेगा तो फिर गुरु भी जिस तरह बरसात पैंदी है इस तरह तेरे ते दयाल होके मेहरांदा मीह बरसावेगा। आओ भाई इस कीर्तन तो अज आपां सिखिया लईए बेशक घट बोलीए पर चंगा बोलीए मिठा बोलीए ताकि सुनन वाला साडे नाल प्यार करे और साड़ी बोली सुन के ओदा भी मन सुखी होवे और असी भी सुखी होइए। बाबा बोलना क्या कहिए बाबा बोलना क्या कहिए जैसे राम नाम रव रहिए जैसे राम नाम रव बाबा बोलना क्या कहिए बाबा बोलना क्या कहिए। अंत विच ही हुई आखांगे अपने घरां दे माहौल नूं सुधारण वास्ते मिठा बोलना शुरू करिए एक दूसरे दा आदर मान करना शुरू करिए। बाबा बोलना क्या कहिए बाबा बोल जैसे राम नाम रव रही जैसे राम नाम रव रही क्या।